ਕਿਹੜੀ ਰਾਜ ਦੇ ਸਹਿਤ ਇਹ ਅਹੰਕਾਰ ਦੀ ਬਾਣੀ ਉਚਾਰਨ ਕੀਤੀ ਹੈ ਇਸ ਪਾਵਨ ਬਾਣੀ ਉੱਤੇ ਅੱਜ ਦਾ ਇਹ ਹੁਕਮਨਾਮਾ ਪਾਪਾ ਨੂੰ ਪ੍ਰਾਪਤ ਹੋਇਆ ਹੈ। ਸਗੋਂ ਦੀ ਅੱਜ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਸੰਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਥਾਪਨਾ ਦਿਵਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਵਿਰੋਧ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਦੋਂ ਲਾਹੌਰ ਵਿੱਚ ਸ਼ਹਾਦਤ ਹੋਈ, ਸ਼ਹਾਦਤ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹਦੇ ਨਾਲ ਪੰਜ ਗੁਰਸਿੱਖ ਗਏ ਸੀ, ਉਹਨਾਂ ਨੂੰ ਹੁਕਮ ਕੀਤਾ ਕਿ ਸਾਡੀ ਸ਼ਹਾਦਤ ਤੋਂ ਬਾਅਦ ਇਸ ਸਮੇਂ ਦੀ ਹਕੂਮਤ ਤੁਹਾਨੂੰ ਰਿਹਾ ਕਰੇਗੀ। ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਡਾ ਇਹ ਹੁਕਮ ਪਹੁੰਚਾਉਣਾ ਕਿ ਸਮੇਂ ਦੀ ਹਕੂਮਤ ਨੇ, ਸਮੇਂ ਦੀ ਸਰਕਾਰ ਨੇ ਭਾਵੇਂ ਪਾਬੰਦੀ ਲਾ ਰੱਖੀ ਹੈ ਕਿ ਕੋਈ ਵੀ ਸ਼ਸਤਰ ਧਾਰਨ ਨਹੀਂ ਕਰ ਸਕਦਾ, ਕੋਈ ਖੜਾ ਨਹੀਂ ਬਣਾ ਸਕਦਾ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਔਰ ਇਸੇ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਸਾਡਾ ਇਹ ਹੁਕਮ ਸੁਣਾ ਦਿਓ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਆਪ ਜੀ ਨੇ ਦਿੱਲੀ ਦੇ ਤਖ਼ਤ ਬਣਾਉਣਾ, ਉੱਚਾ ਤਖ਼ਤ ਬਣਾਉਣਾ, ਤਖ਼ਤ ਤੇ ਸੁਭਾਏ ਮਾਣ ਹੋਣਾ ਔਰ ਸ਼ਸਤਰਧਾਰੀ ਹੋਣਾ ਅਤੇ ਨਾਲ ਨਾਲ ਘੋੜ ਸਵਾਰੀ ਵੀ ਕਰਨੀ ਤੇ ਸਤਿਗੁਰਾਂ ਦੀ ਪੁਰਾਣੀ ਮਰਜ਼ਾਦਾ ਦੇ ਨਾਲ ਨਾਲ ਇੱਕ ਨਵੀਂ ਰੀਤੀ ਜੰਗਾਂ ਜਿੱਦਾਂ ਦੀ ਵੀ ਕਰਨੀ ਹੈ ਤਾਂ ਕਿ ਇਹਨਾਂ ਜ਼ਾਲਮਾਂ ਦੇ ਦੰਦ ਖੱਟੇ ਕੀਤੇ ਜਾ ਸਕਣ। ਪੰਜੇ ਸਿੱਖ ਪੀਰਾਂ ਦੀ ਸ਼ਹਾਦਤ ਤੋਂ ਉਪਰੰਤ ਅੰਮ੍ਰਿਤਸਰ ਸਾਹਿਬ ਆਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰਾਂ ਨੂੰ ਸ਼ਹਾਦਤ ਬਾਰੇ ਸਾਰੀ ਵਿਚਾਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਦਰਸਾਈ ਹੈ। ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਸਹਿ ਤੇ ਅਤਹਿ ਕਲਪ ਸਾਰਦੇ ਸ਼ਹਾਦਤ ਪਾ ਗਏ ਹਨ ਤੇ ਨਾਲ ਸਤਿਗੁਰਾਂ ਨੇ ਇਹ ਆਪ ਜੀਆਂ ਨੂੰ ਹੁਕਮ ਕੀਤਾ ਤਖਤ ਦੇ ਸਾਜਣਾ ਕਰਦੇ ਔਰ ਸ਼ਸਤਰ ਧਾਰੀ ਹੋਣਾ ਤੇ ਇਹਨਾਂ ਜ਼ਾਲਮਾਂ ਦੇ ਦੰਦ ਖੱਟੇ ਕਰਨੇ ਇਹਨਾਂ ਨਾਲ ਜੰਗ ਯੁੱਧ ਲੜ ਕੇ ਇਹਨਾਂ ਦੇ ਮੂੰਹ ਭਵਾ ਦਿਓ ਮੁੜ ਕੇ ਇਹਨਾਂ ਦਾ ਵਿਆਹ ਨਾ ਕਰੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਗਿਆਨ ਨੂੰ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਕਹਿਣ ਲੱਗੇ ਬਾਬਾ ਜੀ ਗੁਰੂ ਪਿਤਾ ਨਿਮਿੱਤ ਪੇਟੀ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰੀਏ। ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਟਾ ਸਾਹਿਬ ਜੀ ਵਿਖੇ ਸਹਿਜ ਪਾਠ ਆਰੰਭ ਕੀਤਾ। ਤੇਰਵੇਂ ਦਿਨ ਸਹਿਜ ਪਾਠ ਦਾ ਭੋਗ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵਿਹੜੇ ਵਿੱਚ ਉਦੋਂ ਹਜੇ ਤਖ਼ਤ ਦੀ ਸਿਰਜਣਾ ਨਹੀਂ ਸੀ ਹੋਈ। ਬੇਅੰਤ ਸੰਗਤਾਂ ਦਾ ਸਾਟਾ ਮਾਰਦਾ ਸਮੁੰਦਰ ਸੰਗਤਾਂ ਦੀ ਇਕੱਤਰਤਾ ਵਿੱਚ ਬਾਬਾ ਜੀ ਦੇ ਸਹਿਜ ਪਾਠ ਦਾ ਭੋਗ ਆਇਆ। ਮਸੰਦਾ ਨੇ ਸੇਲੀ ਟੋਪੀ ਅਤੇ ਮਾਲਾ ਹਾਜ਼ਰ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇਖਿਆ ਬਾਬਾ ਜੀ ਤੇ ਸੇਲੀ ਟੋਪੀ ਤੇ ਮਾਲਾ ਇਹ ਖਜ਼ਾਨੇ ਵਿੱਚ ਜਮ੍ਹਾਂ ਕਰ ਲਈ ਜਾਵੇ ਆਦਿ ਕਿਰਪਾ ਕਰਕੇ ਸਾਨੂੰ ਦਸਤਾਰ ਚ ਜਾਓ। ਇਤਿਹਾਸ ਦਾ ਜ਼ਿਕਰ ਕੀਤਾ ਹੈ ਹਾਰ ਵਜੋਂ ਏਕਨ ਨੂੰ ਭੋਗ ਤੋਂ ਉਪਰੰਤ ਬਾਬਾ ਜੀ ਨੇ ਅਰਦਾਸ ਕੀਤੀ ਸਤਿਗੁਰਾਂ ਦਾ ਸ੍ਰੀ ਮੁਖਵਾਸ ਲਿਆ। ਮੁਖਵਾਸ ਤੋਂ ਉਪਰੰਤ ਬਾਬਾ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਤੇ ਆਪਣੇ ਪਾਵਨ ਕਰ ਕਮਲਾਂ ਨਾਲ ਸੰਗਤ ਜੀ ਦਸਤਾਰ ਸਜਾਈ ਹੈ। ਹੁਣ ਦੋ ਤਿੰਨ ਦਿਨ ਲੰਘੇ ਤੇ ਦਿਨ ਆਇਆ ਹੈ ਹਾੜ ਵਦੀ ਪੰਚਮੀ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਗੁਰੂ ਕੇ ਮਹਿਲਾਂ ਤੋਂ ਆਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਨੂੰ ਇਸ ਕਰਕੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ। ਬਾਬਾ ਬੁੱਢਾ ਸਾਹਿਬ ਜੀ ਦੇ ਰੋਜ਼ਾਨਾ ਦੀ ਮਰਯਾਦਾ ਨਿਭਾਈ ਉਪਰੰਤ ਸਤਿਗੁਰੂ ਜੀ ਨਮਸਕਾਰ ਕਰਕੇ ਬਾਹਰ ਆਏ। ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਬਾਬਾ ਜੀ ਗੁਰੂ ਪਿਤਾ ਜੀ ਦੀ ਆਗਿਆ ਹੈ ਤਖਤ ਦੀ ਸਾਜਣਾ ਕਰਨੀ। ਔਰ ਸੰਗਤ ਜੀ ਇਸ ਦਾ ਵਿਚਾਰ ਕਰਦਿਆਂ ਕਰਦਿਆਂ ਜਿੱਥੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਸੁਭਾਏ ਮਾਨ ਹੈ ਇੱਥੇ ਪਹੁੰਚੇ, ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਸਿੱਖਾਂ ਨੇ ਇਹ ਧਰਤੀ ਪਹਿਲਾਂ ਹੀ ਪੱਧਰੇ ਕੀਤੀ ਹੋਈ ਸੀ। ਨਿਸ਼ਟਾਨ ਪ੍ਰਚਾਦ ਲਿਆ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਜੀ ਆਪ ਦੀ ਅਰਦਾਸ ਕਰੋ ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹਾੜ ਵਧੀ ਪੰਚਮੀ ਕੋ ਦਿਨ ਜਾਣ ਸ੍ਰੀ ਗੁਰ ਉਦਮ ਕੀਆ ਮਹਾਨ। ਹਾੜ ਵਧੀ ਪੰਚਮੀ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡਾ ਉਦਮ ਯਤਨ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਹੈ, ਅਰਦਾਸ ਤੋਂ ਉਪਰੰਤ ਖਤਮ ਲੇਕਰ ਆਪਣੇ ਹੱਥ ਈਂਟ ਧਰੀ ਬਲ ਤੇਜ ਦੇ ਸਾਥ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਇੱਟ ਆਪਣੇ ਕਰ ਕਮਲਾਂ ਵਿੱਚ ਲੈ ਕੇ ਬੜੇ ਬਲ ਦੇ ਨਾਲ ਬੜੇ ਤੇਜ ਪ੍ਰਤਾਪ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਜੀ ਅਕਾਲ ਤਖਤ ਸਾਹਿਬ ਜੀ ਦੀ ਪਹਿਲੀ ਇੱਟ ਰੱਖੀ ਹੈ। ਔਰ ਇਹ ਰੱਖਣ ਤੋਂ ਬਾਅਦ ਹਜ਼ੂਰ ਨੇ ਕਿਹਾ, ਬਾਬਾ ਜੀ ਆਪ ਜੀ ਤੇ ਭਾਈ ਗੁਰਦਾਸ ਜੀ ਦੋਨੋਂ ਹੀ ਗੁਰਸਿੱਖ ਇਸ ਪੜੇ ਦੀ ਤਿਆਰੀ ਕਰੋ। ਇਤਿਹਾਸ ਦਾ ਜ਼ਿਕਰ ਕੀਤਾ, ਬੁੱਢੇ ਔਰ ਗੁਰਦਾਸ ਬਣਾਓ ਕਿਸੇ ਰਾਜ ਨਾਲ ਹੱਥ ਲਗਾਓ। ਸੰਗਤ ਜੀ ਇਹ ਤਖ਼ਤ ਸਾਹਿਬ ਜੀ ਨੂੰ ਦੋ ਗੁਰਸਿੱਖਾਂ ਨੇ ਉਸਾਰਿਆ, ਭਾਵੇਂ ਹੋਰ ਗੁਰਸਿੱਖ ਕੋਲਾ ਇਤਿਹਾਸ ਤਿਆਰ ਕਰ ਕਰਕੇ ਨਾਲ ਨਾਲ ਦਿੰਦੇ ਰਹੇ, ਇੱਕਾ ਫੜਾਉਂਦੇ ਰਹੇ, ਪਰ ਇਹਦੀ ਜਿਹੜੀ ਚਨਾਈ ਹੈ ਉਸਾਰੀ ਹੈ ਇਹ ਦੋ ਗੁਰਸਿੱਖਾਂ ਨੇ ਕੀਤੀ ਹੈ, ਨੀ ਕਿਸੇ ਕਾਰੀਗਰ ਨੇ ਹੱਥ ਨਹੀਂ ਲਾਇਆ। ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਮਹਾਰਾਜ ਇਹ ਥੜਾ ਚਬੂਤਰਾ ਕਿੱਡਾ ਕੁ ਵੱਡਾ ਹੋਣਾ ਚਾਹੀਦਾ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਇਹ ਅਕਾਲ ਦਾ ਤਖਤ ਹੈ, ਇਹ ਦੁਨਿਆਵੀ ਤਖਤਾਂ ਨਾਲੋਂ ਉੱਚਾ ਹੋਣਾ ਚਾਹੀਦਾ। ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਦਿੱਲੀ ਦਾ ਤਖਤ 5 ਫੁੱਟ ਹੈ ਤੇ ਅਕਾਲ ਦਾ ਤਖਤ 7 ਫੁੱਟ ਹੈ ਇਹਦੀ ਉਚਾਈ। ਤੇ ਸੰਗਤ ਜੀ ਇਕਲੀਆਂ ਦਿਨਾਂ ਦੇ ਵਿੱਚ ਇਹਨਾਂ ਦੋਨਾਂ ਗੁਰਸਿੱਖਾਂ ਨੇ ਉਸਾਰੀ ਕੀਤੀ ਹੈ। ਹਾੜ ਵਧੀ ਪੰਚਮੀ ਤੋਂ ਲੈ ਕੇ ਹਾੜ ਸੁਦੀ ਨੌਵੀਂ ਨੂੰ ਇਸ ਪਾਵਨ ਚਬੂਤਰੇ ਦੀ ਪੜੇ ਦੀ ਤਿਆਰੀ ਹੋ ਗਈ ਸੀ ਅਤੇ ਬੇਅੰਤ ਸੰਗਤਾਂ ਹਾੜ ਸੁਦੀ ਨੌਵੀਂ ਨੂੰ ਇੱਥੇ ਜੁੜੀਆਂ ਸਨ ਤੇ ਹਾੜ ਸੁਦੀ ਦਸਵੀਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਤਖਤ ਤੇ ਸੁਭਾਏ ਨਾਲ ਹੋਏ ਤੇ ਉਸ ਕਬੂਤਰੇ ਨੂੰ ਨਾਮ ਦਿੱਤਾ ਸੀ ਸ੍ਰੀ ਅਕਾਲ ਤਖਤ। ਸਾਡੇ ਇਤਿਹਾਸ ਗ੍ਰੰਥਾਂ ਦੇ ਵਿੱਚ ਇਹਨੂੰ ਅਕਾਲ ਬਿੰਜਾ ਵੀ ਕਿਹਾ ਜਾਂਦਾ ਹੈ। ਸੰਗਤ ਜੀ, ਇਹ ਆਉਣ ਵਾਲੇ ਦਿਨਾਂ ਵਿੱਚ 9 ਜੁਲਾਈ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤ ਨਸ਼ੀਦੀ ਦਿਹਾੜਾ ਆ ਰਿਹਾ ਹੈ। ਜੇ ਕੁਝ ਸਤਿਗੁਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸੁਭਾਏ ਨਾਲ ਹੋ ਕੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਨ ਤੇ 9 ਜੁਲਾਈ ਨੂੰ ਹਾਦਸੇ ਦੀ ਦਸਵੀਂ ਨੂੰ ਆ ਰਿਹਾ ਹੈ। ਇਹ ਇਤਿਹਾਸ ਆਪਾਂ ਅੱਗੇ ਚੱਲ ਕੇ ਸਰਵਨ ਕਰਾਂਗੇ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਧਰਤੀ ਨੂੰ ਆਪਣੇ ਚਰਨ ਪਾ ਕੇ ਚਾਰ ਚੰਨ ਲਾਏ ਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਵੀ ਪੇਕੇ ਮੁਬਾਰਕ ਚਰਨ ਪਾਏ ਤੇ ਗੁਰੂ ਅਮਰਦਾਸ ਜੀ ਦੀ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ ਸੀ ਇਹ ਬਹੁਤ ਪੁਰਾਤਨ ਤੀਰਥ ਹੈ, ਇਹਨੂੰ ਪ੍ਰਗਟ ਕਰਨਾ ਹੈ। ਗੁਰੂ ਅੰਗਦ ਸਾਹਿਬ ਜੀ ਨੇ ਹੁਕਮ ਕੀਤਾ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਨੂੰ ਹੁਕਮ ਕੀਤਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਗੁਰੂ ਨਾਨਕ ਦੇਵ ਜੀ ਦਾ ਗੁਰੂ ਅੰਗਦ ਦੇਵ ਜੀ ਦੀ ਗੁਰਤਾ ਗੱਦੀ ਦੇ ਕੇ ਖਡੂਰ ਸਾਹਿਬ ਭੇਜ ਦਿੱਤਾ ਸੀ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਾਨੂੰ ਗੁਰਤਾ ਗੱਦੀ ਦੇ ਕੇ ਇਹ ਗੋਇੰਦਵਾਲ ਭੇਜ ਦਿੱਤਾ ਸੀ। ਹੁਣ ਰਾਮਦਾਸ ਜੀ ਦਾ ਪਰਿਵਾਰ ਵਧੇਗਾ ਤੇ ਇਹਨਾਂ ਵਾਸਤੇ ਹੀ ਇੱਕ ਨਵਾਂ ਸ਼ਹਿਰ, ਨਵਾਂ ਪਿੰਡ ਵਸਾਉਣਾ ਚਾਹੀਦਾ। ਇਸ ਦਾ ਵਿਚਾਰ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਰਾਮਦਾਸ ਜੀ ਅਤੇ ਹੋਰ ਗੁਰਸਿੱਖਾਂ ਨੂੰ ਨਾਲ ਲੈ ਕੇ ਸੰਗਤ ਜੀ ਪੇਕੇ ਪਹੁੰਚੇ ਔਰ ਸ੍ਰੀ ਦਰਬਾਰ ਸਾਹਿਬ ਜੀ ਦੀ ਰਿਪੋਰਟ ਪੰਨਾ ਨੰਬਰ 3 ਦੇ ਉੱਤੇ ਅੰਕਿਤ ਹੈ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਆਪਣੇ ਕਰ ਕਮਲਾਂ ਨਾਲ 13 ਹਾਰ 1621 ਨੂੰ ਇਸ ਪਾਵਨ ਨਗਰ ਦੀ ਬੋਹੜੀ ਗੱਡੀ ਹੈ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਮੌਣ ਉਪਰੰਤ ਧੰਨ ਗੁਰੂ ਰਾਮਦਾਸ ਜੀ ਨੇ ਸੰਗਤ ਜੀ ਜਿੱਥੇ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਹੈ ਇੱਥੇ ਆਪਣੇ ਰਹਿਣ ਵਾਸਤੇ ਰਿਹਾਇਸ਼ ਕੀਤੀ ਅਤੇ 52 ਕਿੱਤਿਆਂ ਦੇ ਲੋਕਾਂ ਨੂੰ ਇੱਥੇ ਘਰ ਬਣਾ ਕੇ ਦਿੱਤੇ। ਉਹਨਾਂ ਨੂੰ ਇੱਥੇ ਰਹਿਣ ਵਾਸਤੇ ਹਜ਼ੂਰ ਨੇ ਕਮਰੇ ਦਿੱਤੇ। ਵੈਸੇ ਇਤਿਹਾਸ ਨੇ ਤਾਂ ਲਿਖਿਆ ਹੈ ਕਿ ਕਾਨਿਆਂ ਦੀਆਂ ਜਿਹੜੀਆਂ ਛੰਨਾ ਸੋਨਾ ਉਸ ਵੇਲੇ ਬਣਾਈਆਂ ਗਈਆਂ ਸਨ ਪਰ ਉਹ ਵਿਚਾਰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਸਰੋਵਰ ਉਸ ਪਾਵਨ ਸਰੋਵਰ ਦੀ ਖੁਦਵਾਈ ਕਰਾਈ ਜਿਹਦੀ ਉਗਾਈ ਭਾਈ ਗੁਰਦਾਸ ਜੀ ਨੇ ਭਰੀ ਹੈ। ਬਲਕਿ ਸੋਧੀ ਪਾਤਸ਼ਾਹ ਰਾਮਦਾਸ ਸਤਿਗੁਰੂ ਦਾ ਹੋਵੇ ਅਕਾਲ ਤਖ਼ਤ ਆਇਆ ਅੰਮ੍ਰਿਤਸਰ ਵਿੱਚ ਜੋਤ ਦੀ ਗਾਦ ਇਹ ਪ੍ਰਤੀਤ ਹੁੰਦਾ ਹੈ ਕਿ ਇਸ ਸ਼ਹਿਰ ਦਾ ਨਾਮ ਭਾਵੇਂ ਚੱਕ ਗੁਰੂ ਕਾ ਚੱਕ ਰਾਮਦਾਸਪੁਰ ਦੀ ਗੁਰਬਾਣੀ ਵਿੱਚ ਆਇਆ ਹੈ ਪਰ ਹਜ਼ੂਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਅੰਮ੍ਰਿਤਸਰ। ਆਪਾਂ ਸਲੋਕ ਵਾਰਾਂ ਤੇ ਵਧੇਕ ਬਾਣੀ ਪੜ੍ਹਦੇ ਹਾਂ ਨਾ ਉੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਤੇ ਅੱਗੇ ਲਿਖਿਆ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿੱਪੀ ਦਾ ਘਰ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਸਦਾ ਤੋਂ ਉਚਾਰਨ ਕੀਤਾ ਹੋਇਆ ਹੈ। ਸੰਗਤ ਜੀ ਧੰਨ ਗੁਰੂ ਰਾਮਦਾਸ ਜੀ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਜਿੱਥੇ ਪੂਰਨ ਪਾਲਕ ਆਇਆ ਹਰਿਮੰਦਰ ਸਾਹਿਬ ਵਾਲੀ ਜਗ੍ਹਾ ਤੇ ਬੈਠ ਕਰਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਗੁਰੂ ਤੇ ਮਹਿਲਾ ਵਾਲੇ ਅਸਥਾਨ ਦੇ ਲਾਗੇ ਲਾਗੇ 52 ਕਿੱਤਿਆਂ ਦੇ ਲੋਕਾਂ ਨੂੰ ਵਸਾਇਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਪਾਵਣ ਨਗਰੀ ਵਸਾਈ ਹੈ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦਾ ਦਿਹਾੜਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਥਾਪਨਾ ਦਿਵਸ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸੰਗਤ ਜੀ ਇਤਿਹਾਸ ਅੰਮ੍ਰਿਤਸਰ ਸਾਹਿਬ ਜੀ ਦਾ ਬਹੁਤ ਲੰਬੇਰਾ ਘੰਟਿਆਂ ਵਧੀਏ ਤੇ ਵਿਚਾਰ ਕਰੀ ਜਾਈਏ ਨਾ ਤੇ ਅੰਮ੍ਰਿਤਸਰ ਦਾ ਇਤਿਹਾਸ ਖਤਮ ਨਹੀਂ ਹੁੰਦਾ ਪਰ ਸਮਾਂ ਇਜਾਜ਼ਤ ਵੀ ਦੇ ਰਿਹਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਦੱਖਣ ਦੀ ਯਾਤਰਾ ਤੇ ਗਏ ਜੀਆਂ ਨੂੰ ਜੀ ਦਾਨ ਦਿੰਦੇ ਹੋਏ ਜੀਵਾਂ ਦਾ ਉਧਾਰ ਕਰਦੇ ਹੋਏ ਸੰਗਤ ਜੀ ਦੱਖਣ ਦੇ ਵਿੱਚ ਨਰਮਦਾ ਨਦੀ ਦੇ ਕਿਨਾਰੇ ਤੇ ਇੱਕ ਓਅੰਕਾਰ ਨਾਮੇ ਮੰਦਰ ਉਸ ਮੰਦਰ ਦੇ ਵਿੱਚ ਇੱਕ ਪਾਂਡਾ ਬੱਚਿਆਂ ਨੂੰ ਵਿਦਿਆ ਪੜ੍ਹਾ ਰਿਹਾ ਸੀ ਤੇ ਹਜ਼ੂਰ ਨੇ ਪੁੱਛਿਆ ਪੰਡਿਤ ਜੀ ਕੀ ਕਰਦੇ ਹੋ ਕਹਿਣ ਲੱਗਾ ਮਹਾਰਾਜ ਬੱਚਿਆਂ ਨੂੰ ਵਿਦਿਆ ਪੜ੍ਹਾ ਰਿਹਾ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਹੜੇ ਅੱਖਰ ਤੁਸੀਂ ਇਹਨਾਂ ਬੱਚਿਆਂ ਨੂੰ ਨਿਰਣੇ ਤੇ ਦੇ ਰਹੇ ਹੋ ਤੁਹਾਨੂੰ ਇਹਨਾਂ ਅੱਖਰਾਂ ਦੇ ਅਰਥ ਆਉਂਦੇ ਨੇ। ਕਹਿਣ ਲੱਗਾ ਜੀ ਨਹੀਂ ਆਪ ਕਿਰਪਾ ਕਰਕੇ ਸਮਝਾ ਦਿਓ ਹੁਣ ਇਕੱਲੇ ਇਕੱਲੇ ਅੱਖਰ ਦਾ ਕੀ ਅਰਥ ਬਣੇਗਾ ਮਹਾਰਾਜ ਇਹ ਤਾਂ ਜਦੋਂ 5-7 ਅੱਖਰ ਜੁੜ ਜਾਂਦੇ ਨੇ ਪੰਕਤੀ ਬਣ ਜਾਂਦੀ ਹੈ ਤੇ ਫੇਰ ਹੀ ਇਹਦੇ ਅਰਥ ਨਿਕਲਦੇ ਹਨ। ਸੰਗਤ ਜੀ ਦੇਵੇਂ ਉਹ ਪੰਡਿਤ ਵਿਦਿਆਰਥੀਆਂ ਨੂੰ ਲਿਖ ਕੇ ਦੇ ਰਿਹਾ ਸੀ ਓਅੰ ਸਿੱਧੰ ਆਇਆ ਇਹ ਪਹਿਲਾ ਅੱਖਰ ਪੰਡਿਤ ਫੱਟੀ ਦੇ ਉੱਤੇ ਲਿਖਦੇ ਸੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਸੁਣ ਪਾਂਡੇ ਕਿਆ ਲਿਖੋ ਤੇ ਜਾਲਾ ਹੈ ਪੰਡਿਤ ਜੀ ਤੁਸੀਂ ਉਹ ਦਿਜਾਲ ਵਾਲੀ ਵਿਦਿਆ ਉਹ ਖਾਈ ਵਾਲੀ ਵਿਦਿਆ ਆਪ ਵੀ ਲਿਖ ਰਹੇ ਹੋ ਤੇ ਬੱਚਿਆਂ ਨੂੰ ਵੀ ਲੇ ਮਿਲਦੇ ਦੇ ਰਹੇ ਹੋ ਇਹਦਾ ਕੀ ਫਾਇਦਾ ਹੈ। ਤੇ ਪੰਡਿਤ ਨੇ ਕਿਹਾ ਸੀ ਮਹਾਰਾਜ ਫਿਰ ਮੈਨੂੰ ਦੱਸੋ ਮੈਂ ਕੀ ਕਰਾਂ ਤੇ ਹਜ਼ੂਰ ਨੇ ਕਿਹਾ ਸੀ ਲੇਖ ਆਰਾਮ ਨਾਮ ਗੁਰਮੁਖ ਜੋਤ ਫਲ ਮਹਾਰਾਜ ਕਹਿਣ ਲੱਗੇ ਤੂੰ ਆਪਣੇ ਹਿਰਦੇ ਦੀ ਫੱਟੀ ਤੇ ਵੀ ਪਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਲਿਖ ਤੇ ਇਹਨਾਂ ਬੱਚਿਆਂ ਨੇ ਵੀ ਪਰਮੇਸ਼ਰ ਦਾ ਨਾਮ ਲਿਖ ਦੇ ਸੰਗਤ ਜੀ ਇਹ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਇਹ ਓਂਕਾਰ ਦੀ ਬਾਣੀ ਹੈ ਤੇ ਅੱਜ ਇਸ ਬਾਣੀ ਵਿੱਚੋਂ ਹੀ ਹੁਕਮਨਾਮੇ ਦੀ ਦਾਤ ਪ੍ਰਾਪਤ ਹੋਈ ਹੈ। ਸੋਲਵੀਂ ਪੌੜੀ ਤੋਂ ਲੈ ਕੇ ਵੀਹਵੀਂ ਪੌੜੀ ਤੱਕ ਇਹ ਪੰਜ ਪੌੜੀਆਂ ਦਾ ਪਾਵਨ ਹੁਕਮਨਾਮਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਕਿ ਆਪ ਸਾਹਿਬ ਮੰਦਿਰ ਦੀਆਂ ਨੂੰ ਇਕਾਗਰ ਕਰਕੇ ਸਰਵਨ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਣ ਨਾਗਾ ਮੇਰੇ ਬਸਰੀਰ ਹਜ਼ੂਰ ਕਹਿਣ ਲੱਗੇ ਪੰਡਿਤ ਜੀ ਨਾਮ ਤੋਂ ਬਗੈਰ ਸਰੀਰ ਦੇ ਜਿਹੜੇ ਇੰਦਰੇ ਨੇ ਇਹ ਵੀ ਇਹਦਾ ਵਿਰੋਧ ਕਰਦੇ ਨੇ ਇਹਦੇ ਆਖੇ ਵੀ ਨਹੀਂ ਲੱਗਦੇ। ਨਾਮ ਤੋਂ ਬਗੈਰ ਜਿਹੜੇ ਇਹਦੇ ਇੰਦਰੇ ਨੇ ਅੱਖਾਂ ਨੇ ਕੰਨ ਨੇ ਨਾਸਕਾਂ ਨੇ ਇਹ ਇਹਦੇ ਕਹਿਣੇ ਵਿੱਚ ਵੀ ਚੱਲਦੇ ਬਾਹਰ ਅੰਦਰ ਭੱਜੇ ਫਿਰਦੇ ਨੇ ਇਹਦਾ ਵਿਰੋਧ ਕਰਦੇ ਨੇ। ਗੁਰ ਨਾਮੇ ਵਿਰੋਧ ਸਰੀਰ ਨਾਮ ਤੋਂ ਬਗੈਰ ਇਹ ਸਰੀਰ ਜਿਹੜਾ ਨਾ ਇਹ ਦੁੱਖ ਦੇਣ ਵਾਲਾ ਕਿਉਂ ਨਾ ਮਿਲਵੈ ਕਾਟ ਮਨ ਪੀਰ। ਇਹ ਪੰਡਿਤ ਜੀ ਆਪ ਇਹ ਓਂਕਾਰ ਦਾ ਸਿਮਰਨ ਕਰਕੇ ਤੇ ਆਪ ਪਰਮੇਸ਼ਰ ਨੂੰ ਕਿਉਂ ਨਹੀਂ ਮਿਲਦੇ ਤੇ ਇਹ ਜਿਹੜੀ ਪੀੜਾ ਹੈ ਸਰੀਰ ਕਰਕੇ ਅਵਿਦਿਆ ਦੀ ਤੇ ਇਸ ਪੀੜ ਨੂੰ ਤੁਸੀਂ ਕਿਉਂ ਨਹੀਂ ਕੱਟਦੇ ਕਿਉਂ ਨਹੀਂ ਦੂਰ ਕਰਦੇ। ਵਾਟ ਬਤਾਓ ਪਾਵੇ ਜਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਪੰਡਿਤ ਜੀ ਨਾਮ ਸਿਮਰਨ ਤੋਂ ਬਗੈਰ ਤਾਂ ਜੀਵ ਦਾ ਆਉਣਾ ਜਾਣਾ ਬਣਿਆ ਰਹਿੰਦਾ ਕਦੇ ਆਉਂਦਾ ਕਦੇ ਚਲੇ ਜਾਂਦਾ ਹੈ। ਜੈਸੇ ਹਰ ਹੱਟ ਕੋਈ ਬਾਲਾ ਪਿੰਡ ਲੱਗਦਾ ਹੈ ਇੱਕ ਸਖਣੀ ਹੋਰ ਫੇਰ ਭਰੀਅਤ ਹੈ। ਜਿਵੇਂ ਪੁਰਾਣੇ ਸਮੇਂ ਖੂਹ ਚੱਲਦੇ ਸੀ ਉਹਨਾਂ ਦੀ ਤੇ ਖੂਹਾਂ ਦੇ ਉੱਤੇ ਟੰਡਾਂ ਦੀ ਮਾਹ ਚੱਲਦੀ ਸੀ ਉਹ ਮਾਹ ਇੱਕ ਪਾਸੇ ਪਾਣੀ ਲੈ ਕੇ ਆਉਂਦੀ ਹੈ ਭਰ ਭਰ ਕੇ ਟਿੰਡਾਂ ਆਉਂਦੀਆਂ ਪਾੜ ਛੂ ਪਾ ਕੇ ਖਾਲੀ ਹੋਏ ਤੇ ਕੁੜੀਆਂ ਲਾਉਂਦੀਆਂ। ਮਹਾਰਾਜ ਜੀ ਕਹਿੰਦੇ ਸੰਸਾਰ ਇੱਕ ਖੂਹ ਵਰਗਾ ਹੈ ਜੀਵ ਰੂਪੀ ਟਿੰਡਾਂ ਸਵਾਸਾ ਰੂਪੀ ਪਾਣੀ ਲੈ ਕੇ ਆਉਂਦੀਆਂ ਨੇ ਤੇ ਸੰਗਿਆ ਜੀ ਖਾਲੀ ਹੋਏ ਤੇ ਕੁੜੀਆਂ ਜਾਂਦੀਆਂ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਵਾਟ ਵਟਾਓ ਆਵੇ ਜਾਏ ਵਾੜ ਦਾ ਅਰਥ ਹੈ ਰਸਤਾ ਤੇ ਵਟਾਊ ਦਾ ਅਰਥ ਹੈ ਮੁਸਾਫਰ। ਜਿਵੇਂ ਮਾਰਗ ਦੇ ਉੱਤੇ ਮੁਸਾਫਰ ਆਉਂਦੇ ਜਾਂਦੇ ਰਹਿੰਦੇ ਨੇ ਉਹਨਾਂ ਨੂੰ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆਵਾ ਜਾਣ ਕੀਆ ਸੰਸਾਰ। ਇਹ ਸੰਸਾਰ ਦਾ ਆਉਣ ਜਾਣ ਵਾਹਿਗੁਰੂ ਨੇ ਬਣਾਇਆ ਹੋਇਆ। ਕੋਈ ਜੀਵ ਸੰਸਾਰ ਵਿੱਚ ਆ ਗਿਆ ਕੋਈ ਤੁਰ ਗਿਆ ਬਸ ਇਹ ਇੱਥੇ ਚੱਲਦਾ ਰਹਿੰਦਾ ਹੈ। ਆਇਆ ਕਿਆ ਪੱਲਾ ਪਾਏ ਮਹਾਰਾਜ ਸਾਹਿਬ ਜੀ ਕਹਿੰਦੇ ਪੰਡਿਤ ਜੀ ਜੀਵ ਲੈ ਕੇ ਕੀ ਆਇਆ ਤੇ ਇਸ ਜੀਵ ਨੇ ਆਪਣੇ ਪੱਲੇ ਕੀ ਪਾਇਆ ਹੈ। ਸੰਗਤ ਜੀ ਵਿਦਵਾਨਾਂ ਦੀ ਵਿਚਾਰ ਹੈ ਕਿ ਜੀਵ ਕਰਮ ਲੈ ਕੇ ਆਉਂਦਾ ਹੈ ਤੇ ਕਰਮ ਹੀ ਲੈ ਕੇ ਜਾਂਦਾ ਹੈ। ਕਰਮਾਂ ਅਨੁਸਾਰ ਹੀ ਇਹ ਧਰਤੀ ਤੇ ਵਿਚਰਦਾ ਹੈ। ਜਿਹਦੀ ਬਾਤ ਤਾਂ ਹੋਰ ਨੇ ਕਿਹਾ ਜਿਹਾ ਤੇਰੀ ਲਿਖਿਆ ਇਹਾ ਹੁਕਮ ਕਮਾ ਹੈ। ਜੀਵ ਦੇ ਜਨਮ ਤੋਂ ਪਹਿਲਾਂ ਇਹਦੇ ਜੀਵਨ ਦੀ ਇੱਕ ਚਿੱਠੀ ਲਿਖੀ ਜਾਂਦੀ ਹੈ ਕਿ ਜੋ ਕੁਝ ਪਰਮੇਸ਼ਰ ਨੇ ਉਹ ਚਿੱਠੀ ਵਿੱਚ ਲਿਖਿਆ ਨਾ ਜੀ ਉਹਦੇ ਮੁਤਾਬਕ ਇਹ ਜੀਵ ਵਰਤਦਾ। ਵਾਸ਼ਨਾ ਵੱਧਾ ਆਵੇ ਜਾਏ ਜਾਵੇ, ਭਾਈ ਗੁਰਦਾਸ ਜੀ ਕਹਿੰਦੇ ਵਾਸ਼ਨਾ ਦਾ ਵੱਧਾ ਆਉਂਦਾ ਜਾਂਦਾ ਹੈ। ਵਾਸ਼ਨਾ ਜਿੰਨਾ ਚਿਰ ਨਹੀਂ ਮੁੱਕਦੀ ਸੰਗਤ ਜੀ, ਉਹਨਾਂ ਚਿਰ ਦੇਵ ਦੀ ਮੁੱਕਦੀ ਨਹੀਂ। ਤੇ ਵਾਸ਼ਨਾ ਮੁਕਾਉਣ ਵਾਸਤੇ ਹੀ ਹਜ਼ੂਰ ਨੇ ਸਾਨੂੰ ਇੱਕ ਨਾਲ ਜੋੜਿਆ ਤੇ ਇੱਕ ਦਾ ਸਿਮਰਨ ਕਰੋ, ਉਹਦੇ ਨਾਲ ਜੋੜੋ, ਉਹਨੂੰ ਵਾਰ ਵਾਰ ਚੇਤੇ ਕਰੋ ਤਾਂ ਕਿ ਵਾਸ਼ਨਾਵਾਂ ਜਿਹੜੀਆਂ ਨੇ ਟਿਕ ਜਾਣ, ਫਿਰ ਸਾਨੂੰ ਵਾਰ ਵਾਰ ਗੇੜੇ ਨਾ ਮਾਰਨ ਪੈਣ। ਕਿਆ ਲਿਆਇਆ ਮਹਾਰਾਜ ਸਾਹਿਬ ਜੀ ਕਹਿੰਦੇ ਪੰਡਿਤ ਜੀ ਇਹ ਜੀਵ ਕੀ ਲੈ ਕੇ ਆਇਆ, ਕਿਆ ਪੱਲੇ ਪਾਏ, ਤੇ ਇਹਨੇ ਹੁਣ ਆਪਣੇ ਸਰੀਰ ਰੂਪੀ ਪੱਲੇ, ਬੁੱਧੀ ਰੂਪੀ ਪੱਲੇ ਦੇ ਵਿੱਚ ਕੀ ਪਾਇਆ, ਵਿਕਾਰ ਕੀਤੇ ਹੋਏ ਕਰਮ। ਕਰਮ ਤਿੰਨ ਤਰ੍ਹਾਂ ਦੇ ਵਿਦਵਾਨਾਂ ਨੇ ਮੰਨੇ ਨੇ ਜੀ, ਕਿਰਿਆਮਾਨ ਕਰਮ, ਸੰਚਿਤ ਕਰਮ ਤੇ ਪਰਾਲਬਧ ਕਰਮ। ਜਿਹੜੇ ਇਹ ਜੀਵ ਕਰਮ ਕਰਦਾ ਹੈ ਮਾੜੇ ਚੰਗੇ, ਫਿਰ ਉਹਦੇ ਕਰਮ ਇਕੱਠੇ ਹੋ ਜਾਂਦੇ ਨੇ, ਉਹਨੂੰ ਕਹਿੰਦੇ ਨੇ ਸੰਚਿਤ। ਉਹਨਾਂ ਤੋਂ ਅੱਗੇ ਵੀ ਪਰਾਲਬਧ ਬਣਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੀਵ ਨਾਗਾ ਆਇਆ ਹੈ ਤੇ ਇਹਨੇ ਨੰਗੇ ਨੇ ਸੰਸਾਰ ਤੋਂ ਚਲੇ ਜਾਣਾ, ਪਰ ਪੱਲੇ ਕੀ ਪਾਇਆ, ਇਹਨੇ ਆਪਣੀ ਬੁੱਧੀ ਰੂਪੀ ਪੱਲੇ ਵਿੱਚ ਕੇਵਲ ਵਿਕਾਰ ਹੀ ਪਾਏ। ਪਰ ਅਜੇ ਵੀ ਗੁਰਸਿੱਖ ਦੇ ਜਿਨ੍ਹਾਂ ਨੇ ਆਪਣੀ ਬੁੱਧੀ ਰੂਪੀ ਪੱਲੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਪਾਉਣਾ ਕੀਤਾ, ਵੇਣ ਨਾਲ ਟੋਟਾ ਸਭ ਥਾਏ। ਹਜ਼ੂਰ ਕਹਿੰਦੇ ਪੰਡਿਤ ਦੇ ਨਾਮ ਤੋਂ ਬਗੈਰ ਸਾਰੀਆਂ ਪਾਵਾਂ ਤੇ ਤੇਜ ਤੋਦ ਹੈ, ਘਾਟਾ ਹੀ ਘਾਟਾ ਸਮਝਾ ਦਿੰਦੇ ਨੇ। ਕਦੋਂ ਲਾਹ ਪ੍ਰਾਪਤ ਹੁੰਦਾ ਹੈ ਜੀਵ ਨੂੰ, ਵਣਜ ਵਪਾਰੀ, ਵਣਜ ਵਪਾਰੀ। ਸੱਚੇ ਪਾਤਸ਼ਾਹ ਜੀ ਕਹਿੰਦੇ ਪੰਡਿਤ ਜੀ ਜਿਵੇਂ ਵਪਾਰ ਕਰਨ ਵਾਲਾ, ਸੌਦਾਗਰੀ ਕਰਨ ਵਾਲਾ ਉਹ ਵਣਜ ਵਿਹਾਰ ਕਰਦਾ ਹੈ, ਵਸਤੂਆਂ ਖਰੀਦਦਾ ਤੇ ਵੇਚਦਾ, ਨਾਵੈ ਕੈਸੀ ਪਤ ਸਾਰੀ। ਉਹ ਦੁਨਿਆਵੀ ਵਸਤੂਆਂ ਤਾਂ ਇਕੱਠੀਆਂ ਕਰ ਸਕਦਾ ਹੈ, ਪਰ ਜੇ ਉਹਨੇ ਨਾਮ ਨਹੀਂ ਜਪਿਆ, ਸਿਮਰਨ ਭਜਨ ਨਹੀਂ ਕੀਤਾ, ਤੇ ਉਹਦੀ ਸਾਰੀ ਸ੍ਰੇਸ਼ਟ ਪਤ ਕਿਵੇਂ ਬਣੇਗੀ, ਸਾਰੀ ਲੁਕਾਈ ਵਿੱਚ ਉਹਦੀ ਇੱਜ਼ਤ ਕਿਵੇਂ ਬਣੇਗੀ। ਨਾਮ ਸਿਮਰਨ ਤੋਂ ਬਗੈਰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਇਹ ਇੱਜ਼ਤ ਨਹੀਂ ਬਣਦੀ। ਜੇ ਜੀਵਾ ਪਤ ਲੱਭੀ ਜਾਏ ਸਭ ਆਰਾਮ ਗਿਰਦਾ ਕੁਛ ਖਾਏ, ਨਾਮ ਸਿਮਰਨ ਤੋਂ ਬਗੈਰ ਤਾਂ ਇਸ ਜੀਵ ਦੀ ਪਤ ਜਿਹੜੀ ਹੈ ਨਾ ਇੱਜ਼ਤ ਜਿਹੜੀ ਉਹ ਲੱਭੀ ਜਾਂਦੀ ਹੈ, ਜੇ ਇੱਜ਼ਤ ਬਣਦੀ ਹੈ ਤੇ ਉਹ ਨਾਮ ਕਰਕੇ ਹੀ ਬਣਦੀ ਹੈ। ਗੁਣ ਵਿਚਾਰੇ ਗਿਆਨੀ ਸੋ, ਮਹਾਰਾਜ ਸਾਹਿਬ ਜੀ ਕਹਿੰਦੇ ਪੰਡਿਤ ਜੀ ਜਿਹੜੇ ਗੁਣਾਂ ਦੀ ਵਿਚਾਰ ਕਰਦੇ ਨੇ ਉਹ ਗਿਆਨੀ ਨੇ। ਗੁਣ ਮਹ ਗਿਆਨ ਪ੍ਰਾਪਤ ਹੋਏ, ਸ਼ੁੱਧ ਗੁਣਾਂ ਦੇ ਵਿੱਚੋਂ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗੁਣ ਦਾਤਾ ਵਿਰਲਾ ਸੰਸਾਰ, ਪਰ ਗੁਣਾਂ ਦਾ ਦਾਤਾ ਵਿਰਲਾ ਹੈ। ਸੰਗਤ ਜੀ ਜਿਵੇਂ ਹਜ਼ੂਰ ਨੇ ਕਿਹਾ ਨਾ, ਗੁਣਾਂ ਦਾ ਗਾਹਕ ਵੀ ਕੋਈ ਵਿਰਲਾ ਵਿਰਲਾ ਹੁੰਦਾ, ਸਾਰੇ ਗੁਣਾਂ ਦੇ ਗਾਹਕ ਨਹੀਂ, ਕਈ ਸਿਰ ਤੁਰੇ ਵੀ ਹੁੰਦੇ ਨੇ, ਉਹਨਾਂ ਨੂੰ ਚੰਗੇ ਗੁਣ ਜਿਹੜੇ ਨੇ ਉਹ ਚੰਗੇ ਵੀ ਨਹੀਂ ਲੱਗਦੇ। ਇਸ ਕਰਕੇ ਹਜ਼ੂਰ ਕਹਿੰਦੇ ਨੇ ਗੁਣਾਂ ਦਾ ਦਾਤਾ ਸੰਸਾਰ ਦੇ ਵਿੱਚ ਕੋਈ ਵਿਰਲਾ ਵਿਰਲਾ ਦਾਮਟ ਆਇਆ ਹੈ। ਸਾਚੀ ਕਰਨੀ ਗੁਰ ਵਿਚਾਰ, ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਨੀ ਤੇ ਸੱਚੀ ਕਰਨੀ ਕਿਰਤ। ਅਗਮ ਅਗੋਚਰ ਕੀਮਤ ਨਹੀਂ ਪਾਏ, ਉਹ ਪਰਮੇਸ਼ਰ ਜਨਤਾ ਤੇ ਰਹਿਤ, ਇੰਦਰੀਆਂ ਦੇ ਵਿਸ਼ੇ ਤੇ ਰਹਿਤ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਮਿਲੀਏ ਜਾ ਲਏ ਮਿਲਾਏ, ਹਜ਼ੂਰ ਕਹਿੰਦੇ ਪੰਡਿਤ ਜੀ ਉਹਦੇ ਨਾਲ ਤਾਂ ਹੀ ਮਿਲਿਆ ਜਾ ਸਕਦਾ ਜੇ ਉਹ ਆਪ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਵੇ। ਗੁਣਵੰਤੀ ਗੁਣ ਸਾਰੇ ਨੀਤ, ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਜੀਵ ਇਸ ਭਰੀ ਗੁਣਵੰਤੀ ਹੈ ਨਾ, ਉਹ ਮਿਤਾ ਪ੍ਰਤੀ ਸ਼ੁੱਭ ਗੁਣਾਂ ਦੀ ਸੰਭਾਲ ਕਰਦੀ ਹੈ। ਸਤਿਗੁਰਾਂ ਨੇ ਸੰਗਤ ਜੀ ਤਿੰਨ ਤਰ੍ਹਾਂ ਦੀਆਂ ਜੀਵ ਇਸਤਰੀਆਂ ਦਾ ਜ਼ਿਕਰ ਕੀਤਾ ਹੈ। ਸੋਹਣੀ ਰਾਗ ਦੇ ਅੰਦਰ ਕੁਚੱਜੀ, ਸੁਚੱਜੀ ਤੇ ਗੁਣਵੰਤੀ, ਇਹ ਤਿੰਨ ਤਰ੍ਹਾਂ ਦੀਆਂ ਇਸਤਰੀਆਂ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਕੀਤਾ। ਪਹਿਲੀ ਹੈ ਸੁਚੱਜੀ, ਜਿਹਨੂੰ ਕੋਈ ਕੰਮ ਕਾਜ ਨਾ ਕਰਨਾ ਹੋਵੇ ਤੇ ਉਹਨੂੰ ਆਪਾਂ ਕਹਿੰਦੇ ਕੁਚੱਜੀ ਹੈ। ਤੇ ਸੰਗਤ ਜੀ ਜਿਹੜੀ ਘਰ ਨੂੰ ਸਵਾਰ ਕੇ ਰੱਖੇ ਉਹਨੂੰ ਆਪਾਂ ਕਹਿ ਦਿੰਦੇ ਜੀ ਉਹ ਸੁਚੱਜੀ ਔਰਤ ਹੈ। ਤੇ ਤੀਜੀ ਹੈ ਗੁਣਵੰਤੀ, ਜਿਹੜੀ ਗੁਣਵੰਤੀ ਹੈ ਉਹ ਗੁਣਾਂ ਦੀ ਸਾਹ ਨਹੀਂ ਕਰਦੀ ਹੈ, ਉਹ ਕਦੇ ਦੂਜੀ ਗੱਲ ਨਹੀਂ ਕਰਦੀ, ਕਦੇ ਵਿਕਾਰਾਂ ਦੀ ਗੱਲ ਨਹੀਂ ਕਰਦੀ, ਪਾਪਾਂ ਦੀ ਗੱਲ ਨਹੀਂ ਕਰਦੀ, ਉਹ ਸਦਾ ਗੁਰਬਾਣੀ ਦੀ ਗੱਲ ਕਰਦੀ ਹੈ, ਸਿਮਰਨ ਦੀ ਗੱਲ ਕਰਦੀ ਹੈ, ਵਾਹਿਗੁਰੂ ਦੇ ਗੁਣਾਂ ਦੀ ਗੱਲ ਕਰਦੀ ਹੈ, ਉਹਨੂੰ ਕਿਹਾ ਗੁਣਵੰਤੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਗੁਣਵੰਤੀ ਦੇ ਸਾਰੇ ਨੀਤ, ਜਿਹੜੀ ਗੁਣਵੰਤੀ ਜੀਵ ਇਸਤਰੀ ਹੈ ਨਾ, ਉਹ ਤਾਂ ਨਿਤਾ ਤੱਕ ਵਾਹਿਗੁਰੂ ਦੇ ਸ਼ੁੱਭ ਗੁਣਾਂ ਨੂੰ ਸੰਭਾਲਦੀ ਹੈ। ਨਾਨਕ ਗੁਰਮਤ ਮਿਲਿਆ ਨੀਤ, ਹਜ਼ੂਰ ਕਹਿੰਦੇ ਨੇ ਭਾਈ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੇ ਉਪਦੇਸ਼ ਨੂੰ ਪ੍ਰਮਾਣ ਕਰਕੇ ਮਿੱਤਰਾਂ ਵਿੱਚ ਵਾਹਿਗੁਰੂ ਨਾਲ ਮਿਲਾਪ ਕਰੀਏ। ਰਾਮ ਕਰੋ ਕਾਇਆ ਕਉ ਗਾਲ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਕਾਮ ਤੇ ਕ੍ਰੋਧ ਇਹ ਕਾਇਆ ਨੂੰ ਗਾਲਦੇ ਨੇ, ਨਿਟਾਲ ਕਰ ਦਿੰਦੇ ਨੇ। ਜਿਉਂ ਕੰਚਨ ਸੁਹਾਗਾ ਪਾਲ, ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ, ਪਾਣੀ ਬਣਾ ਦਿੰਦਾ, ਇਸੇ ਤਰ੍ਹਾਂ ਸੰਗਤ ਜੀ ਜਿਹੜਾ ਕਾਮ ਤੇ ਕ੍ਰੋਧ ਹੈ ਨਾ, ਉਹ ਜੀਵ ਦੇ ਸਰੀਰ ਦੇ ਸੱਤਿਆ ਰਾਜ ਕਰਦਾ ਹੈ। ਇਸੇ ਕਰਕੇ ਵਿਦਵਾਨਾਂ ਨੇ ਕਿਹਾ ਹੈ ਕਿ ਕਾਮ ਵਾਸ਼ਨਾ ਵਿੱਚ ਬਹੁਤੀ ਬਿਰਤੀ ਨਹੀਂ ਜੋੜਨੀ ਚਾਹੀਦੀ ਤੇ ਕ੍ਰੋਧ ਤੋਂ ਵੀ ਬਚ ਕੇ ਰਹਿਣਾ ਚਾਹੀਦਾ, ਕਿਉਂਕਿ ਇਹ ਸਰੀਰ ਨੂੰ ਇਉਂ ਢਾਲ ਦਿੰਦੇ ਨੇ ਜਿਵੇਂ ਸੁਹਾਗਾ ਸੋਨੇ ਨੂੰ ਢਾਲਦਾ। ਕਸ ਕਸ ਵੱਟੀ ਸਹਾ ਸੁਤਾਏ, ਸੰਗਤ ਜੀ ਸੋਨਾ ਕਸ ਢਾਲ ਸੋ ਕਸ ਵੱਟੀ ਦੇ ਤਾਏ ਨੂੰ ਕਹਿੰਦੇ, ਸੋਨਾ ਜਿਹੜਾ ਨਾ ਉਹ ਅਗਨ ਦੇ ਤਾ ਨੂੰ ਆਪਣੇ ਸਰੀਰ ਤੇ ਕਸ ਸਹਾਰਨਾ ਕਰਦਾ ਹੈ। ਨਦਰ ਸਰਾਫ ਵੰਨੀ ਸਚੜਾਏ, ਸੁਨਿਆਰਾ ਜਦੋਂ ਸੋਨੇ ਦੀ ਫਰਜ਼ ਕਰਦਾ ਹੈ ਨਾ ਤੇ ਉਹਨੂੰ ਅੱਗ ਦਾ ਸੇਕ ਦਿੰਦਾ ਤੇ ਸੰਗਤ ਜੀ ਉਹਦੇ ਵਿੱਚ ਸੁਹਾਗਾ ਪਾਉਂਦਾ ਤੇ ਉਹਨੂੰ ਗਾਲਦਾ ਹੈ, ਉਹਦੇ ਵਿੱਚੋਂ ਮੈਲ ਕੱਢਦਾ, ਉਹਨੂੰ ਬਾਰਾਂ ਵੰਨੀ ਦਾ ਸ਼ੁੱਧ ਕਰ ਲੈਂਦਾ ਤੇ ਜਦੋਂ ਬਾਰਾਂ ਵੰਨੀ ਦਾ ਸ਼ੁੱਧ ਹੋ ਜਾਂਦਾ ਨਗਰ ਸਰਾਫ ਤੇ ਉਸ ਸਰਾਫ ਸੁਨਿਆਰ ਦੀ ਨਿਗਰ ਦਰਿਆ ਵਿੱਚ ਉਹ ਸ਼ੁੱਧ ਹੋ ਜਾਂਦਾ ਤੇ ਸਕੜਾਓ ਭਾਵ ਉਹ ਜਿਹੜਾ ਸ਼ੁੱਧ ਹੋਇਆ ਸੋਨਾ ਨਾਲ ਸਰਾਬ ਫਿਰ ਉਹਨੂੰ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ। ਜਗਤ ਪਸੂ ਅਹੰਕਾਲ ਕਸਾਈ। ਮਹਾਰਾਜ ਸਾਹਿਬ ਜੀ ਕਹਿੰਦੇ ਪੰਡਿਤ ਜੀ ਜਿਹੜਾ ਜਗਤ ਹੈ ਨਾ ਇਹ ਪਸ਼ੂਆਂ ਵਾਲੇ ਕੰਮ ਕਰਦਾ ਹੈ ਤੇ ਜਿਹੜਾ ਹੰਕਾਰ ਹੈ ਇਹ ਕਸਾਈ ਦਾ ਕੰਮ ਕਰਦਾ, ਮੌਤ ਦਾ ਕੰਮ ਕਰਦਾ। ਕਿਉਂਕਿ ਹੰਕਾਰ ਵਿੱਚ ਆ ਕਰਕੇ ਕਈ ਵਾਰ ਬੰਦਾ ਸੰਗਤ ਜੀ ਮਾਰਦਾ ਵੀ ਤੇ ਮਰਦਾ ਵੀ ਹੈ। ਕਰ ਕਰਤਾ ਕਰਨੀ ਕਰ ਪਾਈ। ਕਰਤੇ ਰਟੇ ਮਾਰ ਵਾਹਿਗੁਰੂ ਪਰਮੇਸ਼ਰ ਨੇ ਇਸ ਜੀਵ ਦੇ ਕਰ ਹੱਥ ਵਿੱਚ ਸੰਗਤ ਜੀ ਜੋ ਲਿਖਤ ਰੂਪੀ ਕਿਰਤ ਪਾਈ ਹੈ ਜਿਨ ਕੀਤੀ ਤਿੰਨ ਕੀਮਤ ਪਾਈ। ਜਿਸ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਉਹ ਵੀ ਇਹਦੀ ਕੀਮਤ ਨੂੰ ਜਾਣਦਾ। ਹੋਰ ਕਿਆ ਕਹੀਏ ਇਸ ਕਹਿਣ ਨਾ ਜਾਈ। ਹਜ਼ੂਰ ਕਹਿੰਦੇ ਹੋਰ ਕੀ ਕਹੀਏ, ਹੋਰ ਤਾਂ ਕੁਛ ਵੀ ਨਹੀਂ ਕਿਹਾ ਜਾ ਸਕਦਾ, ਕੁਛ ਕਹਿਣ ਨਾ ਜਾਈ, ਕੁਛ ਵੀ ਕਿਹਾ ਨਹੀਂ ਜਾ ਸਕਦਾ। ਖੋਜਤ ਖੋਜਤ ਅੰਮ੍ਰਿਤ ਪੀਆ। ਗੁਰੂ ਸ਼ਬਦ ਦਾ ਗੁਰ ਕਰਕੇ ਜਦੋਂ ਆਪਾ ਭਾਵ ਦੀ ਖੋਜ ਕੀਤੀ, ਅੰਦਰ ਦੀ ਖੋਜ ਕੀਤੀ, ਖੋਜ ਕਰਦਿਆਂ ਕਰਦਿਆਂ ਸੰਗਤ ਜੀ ਅੰਦਰੋਂ ਸਾਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ। ਹਜ਼ੂਰ ਨੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ, ਸਤਿਗੁਰੂ ਜੀ ਕਹਿੰਦੇ ਇਸ ਦੇਹੀ ਵਿੱਚ ਅੰਮ੍ਰਿਤ ਵੀ ਹੈ, ਪਰ ਉਸ ਅੰਮ੍ਰਿਤ ਦੇ ਕੁੰਡ ਤੋਂ ਪਹਿਲਾਂ ਕਈ ਵਿਕਾਰਾਂ ਦੇ ਮਿੱਠੇ ਕੁੰਡ ਵੀ ਨੇ। ਅੰਮ੍ਰਿਤ ਦਾ ਕੂਹਾ ਵੀ ਭਰਿਆ ਹੋਇਆ ਹੈ, ਪਰ ਉਸ ਤੋਂ ਪਹਿਲਾਂ ਵਿਕਾਰਾਂ ਦੇ ਮਿੱਠੇ ਖੂਹ ਉਹਦੇ ਵਿੱਚ ਹੀ ਬੰਦਾ ਜੁੜ ਕੇ ਰਹਿ ਜਾਂਦਾ ਹੈ, ਉਹ ਅੰਮ੍ਰਿਤ ਤੱਕ ਪਹੁੰਚਦਾ ਹੀ। ਜਿਹੜੇ ਹਰਮ ਦੀ ਭੁੱਲੀ ਵਿੱਚ ਨਾਭੀ ਵਿੱਚ ਕਸਤੂਰੀ ਹੈ, ਜੋ ਕਸਤੂਰੀ ਮਿਰਗ ਦਾ ਗਿਆਨ ਹੈ, ਜਿਹੜੇ ਉਹ ਮਿਰਗ ਹਰਮ ਕਸਤੂਰੀ ਨੂੰ ਆਪਣੇ ਅੰਦਰ ਨਹੀਂ ਜਾਣਦਾ, ਉਸੇ ਤਰ੍ਹਾਂ ਜੀਵ ਆਪਣੇ ਅੰਦਰਲੇ ਅੰਮ੍ਰਿਤ ਨੂੰ ਪ੍ਰਾਪਤ ਨਹੀਂ ਕਰਦਾ। ਇਹ ਅੰਦਰਲੇ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਪਵੇਗੀ। ਜਦੋਂ ਆਪਾਂ ਬੋਰ ਕਰਦੇ ਹਾਂ ਨਾ, ਬੋਰ ਕਰਕੇ ਫਿਰ ਉਹਦੇ ਵਿੱਚ ਪੈਪ ਲਗਾਉਂਦੇ ਹਾਂ, ਫਿਰ ਉਹਦੇ ਉੱਤੇ ਮਸ਼ੀਨ ਫਿੱਟ ਕਰਦੇ ਹਾਂ, ਤੇ ਸੰਗਤ ਜੀ ਫਿਰ ਪਹਿਲਾਂ ਬਾਹਰੋਂ ਪਾਣੀ ਪਾਉਣਾ ਪੈਂਦਾ, ਬਾਹਰੋਂ ਪਾਣੀ ਪਾ ਕੇ ਬੋਟੀਆਂ ਮਾਰਨੀਆਂ ਪੈਂਦੀਆਂ ਤੇ ਫਿਰ ਧਰਤੀ ਵਿਚਲਾ ਪਾਣੀ ਪ੍ਰਾਪਤ ਹੁੰਦਾ। ਪੰਨਿਆ ਪਿਆਰਿਆਂ ਤੇ ਅੰਮ੍ਰਿਤ ਦੀ ਦਾਤ ਲੈ ਕੇ ਵਾਹਿਗੁਰੂ ਜਦੋਂ ਬੰਤਰ ਦੀਆਂ ਜਦੋਂ ਆਪਾਂ ਬੋਟੀਆਂ ਮਾਰਾਂਗੇ ਨਾ, ਫਿਰ ਜਿਹੜਾ ਸਾਡੇ ਅੰਦਰ ਅੰਮ੍ਰਿਤ ਹੈ ਉਹ ਪ੍ਰਗਟ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੋਈ ਦਿਆ ਅਸੀਂ ਅੰਮ੍ਰਿਤ ਪੀਤਾ। ਖਿਮਾ ਗਈ ਮਨ ਸਤਿਗੁਰ ਦੀਆ। ਹਜ਼ੂਰ ਕਹਿੰਦੇ ਨੇ ਮਨ ਸਤਿਗੁਰੂ ਨੂੰ ਦੇ ਦਿੱਤਾ ਤੇ ਖਿਮਾ ਗ੍ਰਹਿਣ ਕਰ ਲਈ। ਖਰਾ ਖਰਾ ਆਖੇ ਸਭ ਕੋ, ਇਸ ਕਰਕੇ ਸਭ ਕੋਈ ਸਾਨੂੰ ਚੰਗਾ ਚੰਗਾ ਆਖਦਾ। ਖਰਾ ਰਤਨ ਜੁਗ ਚਾਰੇ ਨੂੰ, ਅਕਾਲ ਪੁਰਖ ਵਾਹਿਗੁਰੂ ਖਰਾ ਰਤਨ ਹੈ। ਸੰਗਤ ਜੀ ਪਰਮੇ ਗੁਰੂ ਦਾ ਸ਼ਬਦ ਵੀ ਖਰਾ ਰਤਨ ਹੈ, ਇਸ ਕਰਕੇ ਹਜ਼ੂਰ ਕਹਿੰਦੇ ਜੋ ਵਿਚਾਰੇ ਹੋਏ ਇਹ ਚੌਹਾਂ ਜੁਗਾਂ ਦੇ ਵਿੱਚ ਹੀ ਰਹਿਣ ਵਾਲਾ। ਸਾਤ ਪੀਅੰਤ ਹੋਏ ਨਹੀਂ ਜਾਣਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੀਵ ਖਾਂਦਾ ਪੀਂਦਾ ਮਰ ਗਿਆ। ਜੀਵ ਖਾਂਦਾ ਪੀਂਦਾ ਮਰ ਗਿਆ ਤੇ ਨਹੀਂ ਜਾਣਿਆ, ਇਹਨੇ ਪਰਮੇਸ਼ਰ ਨੂੰ ਨਹੀਂ ਜਾਣਿਆ। ਇਹਨੇ ਚਾਰ ਗੱਲਾਂ ਚੇਤੇ ਰੱਖੀਆਂ, ਖਾਣਾ ਪੀਣਾ ਹੱਸਣਾ ਸੌਣਾ ਤੇ ਜਿਹੜੀ ਪੰਜਵੀਂ ਗੱਲ ਸੀ ਨਾ ਉਹਨੂੰ ਵਿਸਰ ਗਈ, ਵਿਸਰ ਗਿਆ ਹੈ ਮਰਨਾ। ਸੰਗਤ ਜੀ ਮੌਤ ਜਿਹੜੀ ਸੀ ਉਹ ਵਿਸਰ ਗਈ, ਭੁੱਲ ਗਈ। ਹੁਣ ਸਤਿਗੁਰੂ ਜੀ ਕਹਿੰਦੇ ਜੀ ਉਹ ਖਾਂਦਾ ਪੀਂਦਾ ਮਰ ਗਿਆ ਹੈ, ਇਹਨੇ ਪਰਮੇਸ਼ਰ ਨੂੰ ਨਹੀਂ ਜਾਣਿਆ। ਜਾਂ ਸ਼ਬਦ ਪਛਾਣਿਆ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਪਛਾਣ ਲਿਆ, ਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ, ਉਹ ਚਿਣ ਵਿੱਚ ਆਪਾ ਭਾਗ ਵੱਲੋਂ ਮਰ ਗਿਆ। ਸਸ ਫਿਰ ਚੀਤ ਮਰਨ ਮਨ ਮਾਨਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਦੋ ਜਿਨ੍ਹਾਂ ਦਾ ਚਿੱਤ ਸਥਿਰ ਹੋ ਗਿਆ, ਮਨ ਹੁਣ ਡੋਲਦਾ ਨਹੀਂ, ਮਨ ਭੱਜਦਾ ਨਹੀਂ, ਉਹਨਾਂ ਦਾ ਮਨ ਜਿਹੜਾ ਨਾ ਜੀ ਉਹ ਮਰਨ ਵਾਸਤੇ ਤਿਆਰ ਹੋ ਗਿਆ, ਭਾਵ ਉਹ ਹੰਗਤਾ ਮਮਤਾ ਨੂੰ ਤਿਆਗਣ ਵਾਸਤੇ ਤਿਆਰ ਨੇ। ਗੁਰ ਕਿਰਪਾ ਤੇ ਨਾਮ ਪਛਾਣਿਆ। ਗੁਰੂ ਦੀ ਕਿਰਪਾ ਦੁਆਰਾ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਪਛਾ ਲਿਆ। ਗਗਨ ਗੰਭੀਰ ਗਗਨ ਪ੍ਰਵਾਸ, ਗਗਨ ਦਾ ਅਰਥ ਆਕਾਸ਼ ਤੇ ਗੰਭੀਰ ਦਾ ਅਰਥ ਹੈ ਡੂੰਘਾ। ਗਗਨੰਤਰ ਵਾਸ ਦਾ ਅਰਥ ਹੈ ਗਗਨ ਦੇ ਅੰਤਰ ਵਾਸ ਰੱਖਦਾ ਹੈ। ਸਤਿਗੁਰੂ ਜੀ ਕਹਿੰਦੇ ਪੰਡਿਤ ਜੀ ਪਰਮੇਸ਼ਰ ਹੈ, ਗਗਨ ਦੀ ਨਿਆਈ ਹੈ, ਆਕਾਸ਼ ਦੀ ਨਿਆਈ ਹੈ, ਚਿਦਾਕਾਸ਼ ਹੈ, ਪਰ ਹੈ ਬਹੁਤ ਡੂੰਘਾ। ਅਤੇ ਗਗਨੰਤਰ ਵਾਸ ਇਹਦਾ ਗਗਨ ਦੇ ਅੰਤਰ ਵਿੱਚ ਵੀ ਨਿਵਾਸ ਹੈ। ਗੁਣ ਗਾਵੇ ਸੁਖ ਸਹਿਜ ਨਿਵਾਸ, ਜਿਹੜਾ ਜੀਵ ਉਹਦੇ ਗੁਣ ਗਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਸੁੱਤੇ ਸੋਧੀ ਉਹਦਾ ਸੁਖਾਂ ਵਿੱਚ ਨਿਵਾਸ ਹੁੰਦਾ ਹੈ। ਗਿਆ ਨਾ ਆਵੇ ਆਏ ਨਾ ਜਾਏ, ਗਿਆ ਨਾ ਆਵੇ। ਸੰਗਤ ਜੀ ਫਿਰ ਉਹਨਾਂ ਦੇ ਵਿੱਚੋਂ ਅਗਿਆਨਤਾ, ਇਸੇ ਤਰ੍ਹਾਂ ਹੰਕਾਰ ਚਲੇ ਗਿਆ। ਪਰ ਉਹ ਗਿਆ ਹੋਇਆ ਹੰਕਾਰ ਫਿਰ ਵਾਪਸ ਨਹੀਂ ਪਰਤਦਾ। ਅਗਿਆਨਤਾ ਜਿਹੜੀ ਹੈ ਨਾ ਉਹ ਵਾਪਸ ਨਹੀਂ ਆਉਂਦੀ। ਆਵੇ ਆਏ ਨਾ ਜਾਏ, ਤੇ ਜਿਹੜਾ ਗਿਆਨ ਅੰਦਰ ਆ ਗਿਆ ਸੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਗਿਆਨ ਜਾਂਦਾ ਨਹੀਂ। ਅਗਿਆਨਤਾ ਚਲੇ ਗਈ ਤੇ ਆਉਂਦੀ ਨਹੀਂ, ਗਿਆਨ ਆਇਆ ਤੇ ਜਾਂਦਾ ਨਹੀਂ। ਗੁਰ ਪ੍ਰਸਾਦ ਰਹਿ ਜਿਹੜੇ ਗੁਰੂ ਦੀ ਕਿਰਪਾ ਨਾਲ ਆਪਣੇ ਮੇਲ ਦਿਲ ਤੇ ਵਾਹਿਗੁਰੂ ਨਾਲ ਜੋੜ ਕੇ ਰੱਖਦੇ ਨੇ, ਸੰਗਤ ਜੀ ਉਹਨਾਂ ਵਿੱਚੋਂ ਅਗਿਆਨਤਾ ਚਲੇ ਜਾਂਦੀ ਹੈ। ਅਗਿਆਨਤਾ ਮੁੜ ਨਹੀਂ ਆਉਂਦੀ, ਗਿਆਨ ਆਉਂਦਾ ਤੇ ਫਿਰ ਗਿਆਨ ਜਾਂਦਾ ਨਹੀਂ। ਗਗਨ ਅਗਾਮ ਅਨਾਥ ਅਜੋਨੀ, ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਗਗਨ ਦੀ ਵਿਆਈ ਹੈ, ਗਮਤਾ ਤੇਰਾ ਹੈ, ਅਨਾਥ ਹੈ, ਉਹਦਾ ਕੋਈ ਮਾਲਕ ਨਹੀਂ, ਤੇ ਅਜੋਨੀ ਉਹ ਸੰਗਤ ਜੀ ਅਜਨਮਾ ਸਰੂਪ ਹੈ, ਜਨਮ ਤੋਂ ਵੀ ਰਹਿਤਾ। ਫਿਰ ਚੀਤ ਸਮਾਧ ਸਗੋਨੀ, ਜਿਨ੍ਹਾਂ ਦਾ ਚਿੱਤ ਸਥਿਰ ਹੋ ਗਿਆ, ਸੰਗਤ ਜੀ ਉਹਨਾਂ ਦੀ ਸਮਾਧ ਸੌ ਗੁਣਾ ਵੱਧ ਗਈ ਹੈ। ਸਗੋਨੀ ਸਰਗਣੀ ਸਮਾਧ ਉਹਨੂੰ ਕਹਿੰਦੇ ਨੇ, ਉਹਨਾਂ ਦੀ ਸਰਗਣੀ ਸਮਾਧ ਲੱਗੀ ਹੋਈ ਹੈ, ਸੌ ਗੁਣਾ ਵੱਧ ਉਹਨਾਂ ਦੀ ਸਮਾਧੀ ਜੁੜ ਗਈ, ਜਿਨ੍ਹਾਂ ਦਾ ਚਿੱਤ ਤੇਜਿਆ। ਹਰ ਨਾਮ ਚੇਤ ਫਿਰ ਪਲਵਾ ਨਾ ਜੂਨੀ, ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ, ਫਿਰ ਭਾਈ ਜੂਨਾਂ ਵਿੱਚ ਵੀ ਪਵੇਗਾ। ਗੁਰਮਤ ਸਾਰ ਹੋਰ ਨਾਮ ਬਿਮੂਨੀ, ਗੁਰੂ ਦੇ ਮਤ ਗੁਰੂ ਦਾ ਉਪਦੇਸ਼ ਤੂੰ ਸਾਰ ਸ੍ਰੇਸ਼ਟ ਹੈ, ਅਥਵਾ ਗੁਰੂ ਦੀ ਮਤ ਗੁਰੂ ਦੇ ਉਪਦੇਸ਼ ਨੂੰ ਸਾਰ ਸੰਭਾਲਣਾ ਕਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰਮਤ ਸਾਰ ਹੋਰ ਨਾਮ ਦੀ ਧੀ, ਨਾਮ ਤੋਂ ਬਗੈਰ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਹੁੰਦੀਆਂ ਖਾਲੀ, ਇਹਨਾਂ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਗੁਰੂ ਦੀ ਲੱਤ ਦਾ ਹੀ ਜੋੜ, ਗੁਰੂ ਦੇ ਉਪਦੇਸ਼ ਦਾ ਹੀ ਜੋੜ, ਜੋ ਗੁਰੂ ਦਾ ਸਾਨੂੰ ਇੱਥੇ ਅਵਤਾਰ ਤੋਂ ਲੈ ਕੇ ਅਵਤਾਰਾਂ ਦਾ ਉਪਦੇਸ਼ ਤੱਕ ਪਾਵਣ ਉਪਦੇਸ਼ ਬਖਸ਼ਿਸ਼ ਕੀਤਾ ਹੈ, ਭਾਈ ਇਸ ਉਪਦੇਸ਼ ਦਾ ਗ੍ਰਹਿਣ ਕਰੀਏ। ਇਹ ਸਤਿਗੁਰਾਂ ਨੇ ਅੱਜ ਰਾਮ ਕਲੀ ਰਾਜ ਵਿੱਚ ਔਰ ਦੱਖਣੀ ਰਾਵਣੀ ਦੇ ਸਹਿਤ ਉਹ ਅਵਤਾਰ ਨਾਮੇਦਾਰੀ ਵਿੱਚੋਂ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਸੀ। ਪੰਜ ਪੌੜੀਆਂ ਤੇ ਪਾਵਨ ਬਾਣੀ ਦੀਆਂ ਹੁਕਮ ਦੇ ਰੂਪ ਵਿੱਚ ਆਈਆਂ ਸਨ, ਜਿਨ੍ਹਾਂ ਦੇ ਵਿਚਾਰ ਸਤਿਗੁਰੂ ਜੀ ਨੇ ਅਕਾਲ ਪੁਰਖ ਨੇ ਆਪ ਕਰਾਈ ਹੈ। ਸੰਗਤ ਜੀ ਵਿਚਾਰ ਕਰਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਜੀ ਆਪ ਗੁਰੂ ਦੀਆਂ ਸੰਗਤਾਂ ਬਖਸ਼ਣ ਯੋਗ ਹੋ, ਤੇ ਸਾਰੀਆਂ ਸੰਗਤਾਂ ਦਾ ਸਤਿਗੁਰੂ ਜੀ ਦਾ ਧੰਨਵਾਦ ਜੀ। ਹਰ ਨਾਮ ਚੇਤ ਫਿਰ ਪਵਲਾ ਨਾ ਜੂਨੀ, ਗੁਰਮਤਿ ਸਾਰ ਹੋ ਯਾਰਾਂ ਦੇ ਮੂਨੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।